ਪਠਾਣੀ ਤਲਵਾਰ ਮਹਿਮੂਦ ਗਜ਼ਨਵੀ ਤੋਂ ਸੂਤੀ ਗਈ, ਅਜੇ ਮਿਆਨ ਨਹੀਂ ਹੋਈ। ਚਾਹੇ ਚਾਰ ਸਦੀਆਂ ਹਿੰਦੀਆਂ ਨੂੰ ਪਰਜਾ ਅਤੇ ਪਠਾਣਾਂ ਨੂੰ ਰਾਜਾ ਹੋ ਗਿਆ ਵੀ ਬੀਤ ਚੁੱਕੀਆਂ ਹਨ। ਹਾਂ, ਉਹ ਤਲਵਾਰ ਜੋ ਦੀਨ ਦੇ ਨਾਮ 'ਤੇ ਸੂਤੀ ਗਈ ਸੀ, ਅਜੇ ਵੀ ਉਸੇ ਤਲਵਾਰ ਤੋੜ ਨਾਮ 'ਤੇ ਸੂਤੀ ਖੜ੍ਹੀ ਹੈ। ਇੱਕ ਪਾਸੇ ਤਾਂ ਇਹ ਹਿੰਦ ਨੂੰ ਇਸਲਾਮ ਵਿੱਚ ਧੱਕ ਰਹੀ ਹੈ, ਦੂਜੇ ਪਾਸੇ ਫਕੀਰੀ ਜ਼ਬਾਨ ਅਰਥਾਤ ਉਪਦੇਸ਼ ਦੀ ਤਲਵਾਰ ਮਿਆਨ ਵਿੱਚ ਹੀ ਵੱਸਦੀ ਅਤੇ ਉੱਥੋਂ ਹੀ ਵਾਰ ਕਰਦੀ ਹਿੰਦ ਨੂੰ ਇਸਲਾਮ ਵਿੱਚ ਦਾਖਲ ਕਰ ਰਹੀ ਹੈ। ਸ਼ਰਈ ਇਸਲਾਮ ਨੇ ਵੇਦਾਂਤ ਦੇ ਯੋਗ ਦੀ ਚੱਸ ਆਪਣੇ ਵਿੱਚ ਲੈ ਕੇ ਸੂਫੀ ਅੱਖਰਾਂ ਦਾ ਸਿਰਨਾਵਾਂ ਉੱਤੇ ਲਾ ਕੇ ਅਤੇ ਇਨਸਾਨੀ ਲੋੜਾਂ ਦੀਆਂ ਤ੍ਰੇੜਾਂ ਤੱਕ ਤੱਕ ਕੇ ਆਪਣੇ ਦੀਨੀ ਆਸ਼ਿਆਂ ਨੂੰ ਇਹਨਾਂ ਤ੍ਰੇੜਾਂ ਵਿੱਚ ਵਾੜ ਵਾੜ ਕੇ ਹਿੰਦੂ ਚਟਾਨ ਦੇ ਟੁਕੜੇ ਕਰ ਕਰ ਤੋੜਨੇ ਅਤੇ ਆਪਣੇ ਵਿੱਚ ਜਜ਼ਬ ਕਰਨੇ ਦਾ ਨਵਾਂ ਤਰੀਕਾ ਵੀ ਸਦੀਆਂ ਤੋਂ ਜਾਰੀ ਕਰ ਰੱਖਿਆ ਹੈ। ਧਾਗੇ ਤਵੀਤ ਮੰਤਰ ਜੰਤਰ ਰੱਖਾਂ ਫੂਕਾਂ ਝਾੜੇ ਭੂਤਾਂ ਨੂੰ ਕੀਲਣਾ ਦੰਦ ਪੀੜਾਂ ਨੂੰ ਕੋਕੇ ਜੜਨੇ ਸੀਤਲਾ ਨੂੰ ਸਵਾਹ ਦੇਣੀ ਆਦਿਕ ਗੱਲਾਂ ਵੀ ਮੁਸਲਮਾਨ ਮੁਲਾਣੇ ਅਤੇ ਫਕੀਰ ਹੁਣ ਕਰ ਰਹੇ ਹਨ। ਮਾਵਾਂ ਦੇ ਪੁੱਤਰ ਪ੍ਰੇਮ ਦੇ ਵਲਵਲਿਆਂ ਨੂੰ ਠੰਡ ਪਾਉਣ ਦੇ ਪੱਜ ਟੱਬਰ ਕਬੀਲਿਆਂ ਵਿੱਚ ਧੱਸ ਜਾਣਾ ਇੱਕ ਵਸੀਲਾ ਬਣ ਰਹੇ ਹਨ। ਇਹ ਲੋਕ ਅਗੇਜ਼ ਪੈਣ ਦਾ ਅਤੇ ਜਦੋਂ ਦਾਓ ਫੱਬ ਗਿਆ ਮੁੰਡਾ ਕਿ ਕੁੜੀ ਤ੍ਰੀਮਤ ਕਿ ਨੱਡਾ ਜੋ ਅਸਰ ਹੇਠ ਆਇਆ ਦਾਖਲ ਇਸਲਾਮ। ਜੇ ਅੱਗੋਂ ਰੌਲਾ ਰੱਪਾ ਜ਼ੋਰ ਧੱਕਾ ਕੁਛ ਹੋਇਆ ਤਾਂ ਸਦਾ ਸੂਤੀ ਇਸਲਾਮੀ ਤਲਵਾਰ ਸ਼ਰ੍ਹਾਂ ਦੇ ਮਸਲੇ 'ਤੇ ਕਾਜ਼ੀ ਦੇ ਦਿੱਤੇ ਫਤਵਿਆਂ ਦੀ ਸੂਰਤ ਵਿੱਚ ਝੱਟ ਬਿਜਲੀ ਦੀ ਤੇਜ਼ੀ ਨਾਲ ਪੈਣ ਨੂੰ ਤਿਆਰ। ਭਾਵੇਂ ਪਠਾਣਾਂ ਦੀਆਂ ਕਈ ਖਾਨਾ ਜੰਗੀ ਹੋ ਚੁੱਕੀਆਂ, ਗੁਲਾਮ ਖਿਲਜੀ ਤੁਗਲਕ ਅਤੇ ਲੋਧੀ ਕਈ ਘਰਾਣੇ ਰਾਜ ਸੰਘਾਸਨ ਪਰ ਵਾਰੋ ਵਾਰੀ ਇੱਕ ਦੂਜੇ ਨੂੰ ਮਾਰਦੇ ਕੁੱਟਦੇ ਆਪੋ ਵਿੱਚ ਲੜਦੇ ਭਿੜਦੇ ਰਹੇ, ਪਰ ਹਿੰਦੀਆਂ ਨੇ ਇਹਨਾਂ ਦੀਆਂ ਖਾਨਾ ਜੰਗੀਆਂ ਤੋਂ ਕੋਈ ਲਾਭ ਉਠਾ ਕੇ ਆਪਾ ਨਾ ਸੰਭਾਲਿਆ। ਇੱਕ ਵੇਰੀ ਜੋ ਟੱਠੇ ਸੋ ਟੱਠੇ, ਮੁੜ ਨਾ ਸੁਰਤ ਸੰਭਾਲੀ ਨਾ ਪਾਸਾ ਪਰਤਿਆ। ਪੈਂਦੀਆਂ ਗਈਆਂ ਅਤੇ ਖਾਧੇ ਗਏ ਅਤੇ ਪੀੜ ਨੂੰ ਹਾਏ ਹਾਏ ਅਤੇ ਰੋਣ ਦੀ ਚੀਣੀ ਬਾਣ ਵਿੱਚ ਝੱਲੀ ਗਏ, ਨਾ ਜਥੇਬੰਦੀ ਆਈ ਨਾ ਸਾਂਝੇ ਕੰਮ ਲਈ ਕੁਰਬਾਨੀ ਦਾ ਅੰਗੂਰ ਫੁੱਟਿਆ। ਹਿੰਦੀ ਪਰਜਾ ਦਾ ਕੀ ਹਾਲ ਹੈ? ਇਹਨਾਂ ਵਿੱਚ ਕੋਈ ਜਥੇਬੰਦੀ ਨਹੀਂ, ਅਸੀਂ ਹਿੰਦੀ ਹਾਂ ਦਾ ਕੋਈ ਭਾਵ ਨਹੀਂ। ਮਜ਼ੂਰੀ ਵਿਹਾਰ ਕਾਰ ਨਾਲ ਆਪੇ ਦੇ ਦਿਨ ਕਿਵੇਂ ਚੰਗੇਰੇ ਲੰਘ ਜਾਣ, ਇਸ ਰੋਜੇ ਵਿੱਚ ਸਭ ਕੋਈ ਹੈ ਅਤੇ ਇਹ ਰੋਜੇ ਖੁਦੀ ਦੀ ਸ਼ਕਲ ਲੈ ਕੇ ਆਪੋ ਵਿੱਚ ਤ੍ਰੇੜ ਤੋਂ ਤ੍ਰੇੜ ਦੇ ਰਹੇ ਹਨ। ਕੋਈ ਚੋਟੀ ਦਾ ਵਿਦਵਾਨ ਹੈ ਤਾਂ ਉਹ ਖੁਸ਼ਕ ਵੇਦਾਂਤ ਦੇ ਦਿਲ 'ਤੇ ਪੱਠਿਆਂ ਨੂੰ ਸੁਸਤ ਅਤੇ ਉਮਾਹ ਰਹਿਤ ਕਰ ਦੇਣ ਵਾਲੇ ਅਸਰ ਹੇਠ ਇੱਕ ਹੋਰ ਤਰ੍ਹਾਂ ਦੀ ਖੁਦਗਰਜ਼ੀ ਦੇ ਜੀਵਨ ਵਿੱਚ ਜੀਉ ਰਿਹਾ ਹੈ। ਜਾਨਦਾਰ ਵਾਂਗੂ ਨਹੀਂ ਪਰ ਬਨਸਪਤੀ ਵਾਂਗੂ ਖਾ ਪੀ ਮੌਲ ਰਿਹਾ ਹੈ, ਪਰ ਬਿਨ ਸਾਹਸ ਅਤੇ ਬਿਨ ਜੀਵਨ ਰੌਂ ਦੇ ਮਰ ਰਿਹਾ ਹੈ। ਹਾਂ, ਫੋਕਾ ਨਿਰਾ ਖਿਆਲੀ ਵਿਦਵਾਨਾਂ ਨੂੰ ਖੱਸੀ ਅਤੇ ਹਮਦਰਦੀ ਤੋਂ ਸੱਖਣਾ ਇੱਕ ਬ੍ਰਿਸ਼ ਬੂਟੇ ਵਰਗਾ ਭਾਵ ਰਹਿਤ ਜੀਵਨ ਦੇ ਰਿਹਾ ਹੈ। ਫੀਰ ਫਕੀਰ ਗੁਸਾਈ ਸਾਧੂ ਭਿੱਖੂ ਅਤੇ ਰਮਤੇ ਉਪਦੇਸ਼ਕ ਜਾਨਾਂ ਪਾਵਣ ਆਚਰਨ ਉੱਚੇ ਕਰਨ ਉੱਚੇ ਜੀਵਨ ਦੀ ਰੌਹ ਵਿਛਾ ਦੇਣ ਦੀ ਥਾਂ ਕੇਵਲ ਮੰਗਤੇ ਹੋ ਰਹੇ ਹਨ। ਭੇਖ ਮਾਤਰ ਨਾਲ ਕਿ ਸਰਾਪ ਦੇ ਡਰਾਵੇ ਨਾਲ, ਅਸੀਸ ਅਤੇ ਵਰ ਦੇ ਲੋਭ ਨਾਲ ਕਿ ਧਾਗੇ ਜੰਤਰਾਂ ਬੀਰਾਰਾਧਨ ਦੇ ਤਰੀਕਿਆਂ ਨਾਲ ਲੋਕਾਂ ਦੀਆਂ ਪੀੜਾ ਹਰਨ ਦੇ ਭੁਲੇਵੇਂ ਦਿੰਦੇ ਕੇਵਲ ਪੇਟ ਪੂਜਾ ਦਾ ਕਾਰਜ ਸਾਧ ਰਹੇ ਹਨ। ਕਿਸੇ ਸਾਧੂ ਨੇ ਅੰਬਾਂ ਦੇ ਦੇਸ਼ ਸੋਹਣੇ ਸੁਹਾਵੇ ਟਿਕਾਣੇ ਚਮਾਸਾ ਗੁਜ਼ਾਰ ਲਿਆ, ਕਿਸੇ ਰਮਣੀਕ ਪਹਾੜੀ ਖੋਹ ਕੇ ਹੋਰ ਕਿਸੇ ਨਿੱਘੇ ਆਸਰੇ ਸਿਆਲ ਬਿਤਾ ਲਿਆ, ਕਿਸੇ ਨੇ ਕਿਸੇ ਸੁਹਾਵੇ ਨਦੀ ਕਿਨਾਰੇ ਜਾਂ ਪਰਬਤਾਂ ਦੀ ਸਿਖਰੇ ਉਨਹਾਲ ਬਿਤਾ ਲਿਆ, ਜਿੱਥੇ ਜਿਵੇਂ ਦਾਓ ਫੱਬ ਗਿਆ ਕੁੱਲੀ ਗੁੱਲੀ ਜੁੱਲੀ ਪੈਦਾ ਕਰ ਲਈ। ਹਾਂ, ਇਹੋ ਜਿਹੀ ਰੁੱਲੀ ਡੁੱਲੀ ਢਿੱਲੀ ਡਿੱਗੀ ਨਿਮਾਣੀ ਨਿਤਾਣੀ ਪਰਜਾ ਪਰ ਪਠਾਣੀ ਤਲਵਾਰ ਹਕੂਮਤ ਕਰ ਰਹੀ ਹੈ। ਕੋਈ ਕੋਈ ਰਾਜ ਸ਼੍ਰੇਣੀ ਵਿੱਚ ਵੀ ਚਮਕਦਾ ਹੈ, ਪਰ ਹਾਕਮਾਂ ਦੇ ਤਾਬਿਆ ਉਹਨਾਂ ਦੇ ਰੁੱਖ ਰੌਂ ਦੇ ਅਨੁਸਾਰ ਅਤੇ ਉਹਨਾਂ ਦੇ ਵਤੀਰੇ ਦਾ ਸਹਾਈ ਹੋ ਕੇ। ਉਸ ਦਾ ਹੁਕਮ ਹਾਸਲ ਹਿੰਦੀ ਪਰਜਾ ਨਾਲ ਦਰਦ ਵਾਲਾ ਨਹੀਂ ਬਣਦਾ। ਸਗੋਂ ਜਿਵੇਂ ਗੁਲਾਮਾਂ ਵਿੱਚੋਂ ਗੁਲਾਮਾਂ ਦਾ ਥਾਪਿਆ ਸਰਦਾਰ ਗੁਲਾਮਾਂ ਦੇ ਮਾਲਕ ਕੋਲੋਂ ਆਪਣਿਆਂ 'ਤੇ ਵਧੀਕ ਜ਼ੁਲਮ ਕਰਦਾ ਹੈ, ਤਿਵੇਂ ਇਹ ਮਨਸਬਦਾਰ ਆਪਣਿਆਂ ਨੂੰ ਵਧੇਰੇ ਦੁੱਖਦਾਈ ਹੋ ਰਹੇ ਹਨ। ਅਵਿਦਿਆ ਦਾ ਇੱਕ ਪਾਸੇ ਅੰਧਕਾਰ ਹੈ, ਦੂਜੇ ਪਾਸੇ ਜ਼ੋਰ ਜ਼ੁਲਮ ਦਾ ਗੁਬਾਰ ਧੂੰਆਂ ਤਾਰ ਹੈ। ਇਸ ਹਾਲਤ ਵਿੱਚ ਇਸ ਬਿਮਾਰ ਪ੍ਰਜਾ ਦੇ ਵਿਚਕਾਰ ਇੱਕ ਜਿਉਂਦੀ ਜਿੰਦ ਕਿਤੋਂ ਆ ਨਿਕਲੀ? ਉਹ ਸੁਹਾਵੀ ਚਮਕੀਲੀ ਰੰਗੀਲੀ ਪਿਆਰਾਂ ਵਾਲੀ ਜਿੰਦੜੀ ਗੁਰੂ ਨਾਨਕ ਜਿੰਦੜੀ ਹੈ। ਕੂਲੀ ਕੂਲੀ ਪਿਆਰੀ ਪਿਆਰੀ ਸੋਹਣੀ ਸੋਹਣੀ ਪਰ ਨਿੱਗਰ ਨਿੱਗਰ ਅਹਿਲ ਅਹਿਲ ਹੀਰੇ ਨਾਲੋਂ ਕੁਰਾੜੀ ਤੇ ਰੇਸ਼ਮ ਨਾਲੋਂ ਨਰਮ। ਹਾਂ, ਇਹ ਮਾਲੂਕ ਤੇ ਜ਼ੋਰਦਾਰ ਜਿੰਦੜੀ ਇਸ ਮੋਹੀ ਪ੍ਰਜਾ ਵਿੱਚ ਰੱਬੀ ਗਿਆਨ ਤੇ ਵਿੱਦਿਆ ਦਾ ਦੀਵਾ ਬਾਲ ਬੈਠੀ ਹੈ। ਸਰਬ ਸਾਧਾਰਨ ਹਾਂ ਆਮ ਪ੍ਰਜਾ ਨੂੰ ਉਹਨਾਂ ਦੀ ਬੋਲੀ ਵਿੱਚ ਉੱਚੇ ਉੱਚੇ ਖਿਆਲ ਜਾਣ ਪਾਉਣ ਵਾਲੇ ਭਾਵ ਆਪੇ ਨੂੰ ਸੰਭਾਲ ਕੇ ਜੀਉ ਪੈਣ ਵਾਲੀ ਅੰਦਰਲੀ ਪ੍ਰਤੀਤੀ ਦੇ ਰਹੀ ਹੈ। ਆਪਣੀ ਬੋਲੀ ਵਿੱਚ ਵਿਦਿਆਵਾਨ ਹੋ ਜਾਣ ਦੀ ਨੀਂਹ ਧਰੀ ਸੂ, ਆਪਣਾ ਸਾਹਿਤ ਬਖਸ਼ ਦਿੱਤਾ ਸੂ, ਨਾਲ ਧਰਮਸ਼ਾਲ ਥਾਪੀ ਸੂ, ਜਿੱਥੇ ਕਿ ਮੁੱਢਲੀ ਵਿੱਦਿਆ ਮਿਲੇ, ਜਿੱਥੇ ਕਿ ਸੁੱਚਾ ਅਤੇ ਸੱਚਾ ਧਰਮ, ਇਨਸਾਨੀ ਹਮਦਰਦੀ ਅਤੇ ਰੱਬੀ ਪਿਆਰ ਵਾਲਾ ਧਰਮ ਸਿੱਖਿਆ ਜਾਵੇ। ਸਵੇਰੇ ਸ਼ਾਮ ਨੂੰ ਸਤਸੰਗ ਲੱਗੇ, ਕੀਰਤਨ ਹੋਵੇ, ਕੀਰਤਨ ਨਾਲ ਸੁੱਤੇ ਹੀ ਮਨ ਇਕਾਗਰ ਹੋਵੇ ਅਤੇ ਕੀਰਤਨ ਵਿੱਚ ਆਈ ਬਾਣੀ ਦੇ ਅਰਥ ਸਮਝ ਕੇ ਆਪਾ ਰੋਸ਼ਨ ਹੋਵੇ। ਸਾਈਂ ਵੱਲ ਜੋ ਕਿ ਇਨਸਾਨ ਦਾ ਸੋਮਾ, ਚਸ਼ਮਾ ਅਤੇ ਅਸਲਾ ਹੈ, ਇਸ ਇਨਸਾਨ ਦਾ ਰੁੱਖ ਹੋ ਕੇ ਕੋਈ ਲਗਨ ਲੱਗ ਜਾਵੇ, ਉੱਧਰ ਦੋ ਵੇਲੇ ਇਕੱਠੇ ਹੋਣ ਨਾਲ ਪਰਸਪਰ ਪਿਆਰ ਉਪਜੇ, ਭਾਈਪਣੇ ਪ੍ਰਾਪਣੇ ਦੇ ਭਾਵ ਜਾਗ ਪੈਣ, ਹਮਦਰਦੀ ਦੀ ਚਰਨਾਟ ਜਿਉਂਦਾ ਵਲਵਲਾ ਅੰਦਰ ਹਿਲੋਰੇ ਖਾਣ ਲੱਗ ਜਾਵੇ, ਜਦੋਂ ਇਹ ਭਾਵ ਉਪਜ ਪਵੇ ਤਾਂ ਬੇਮਲੂਮੀ ਜਥੇਬੰਦੀ ਹੋ ਜਾਵੇ। ਉਹ ਜਥੇਬੰਦੀ ਜੋ ਇਨਸਾਨਾਂ ਦੇ ਸਮੂਹ ਨੂੰ ਪਿਆਰ ਅਤੇ ਹਮਦਰਦੀ ਨਾਲ ਜੋੜਦੀ ਹੈ, ਜਿਸ ਦਾ ਪ੍ਰਯੋਜਨ ਹੈ ਕਿ ਬਹੁਤਿਆਂ ਦੇ ਜੋੜ ਨਾਲ ਇੱਕ ਇੱਕ ਨੂੰ ਸੁੱਖ ਮਿਲੇ। ਜਥੇਬੰਦੀਆਂ ਵਿੱਚ ਖੁਦਗਰਜੀ ਵੀ ਆ ਜਾਂਦੀ ਹੈ, ਜਿਵੇਂ ਫਰਦ ਫਰਦ ਇੱਕ ਇੱਕ ਇਨਸਾਨ ਇੱਕ ਦੂਜੇ ਨੂੰ ਪਸ਼ੂਆਂ ਵਾਂਗੂ ਪੀੜਾ ਦੇਣੋਂ ਨਿਸ਼ੰਗ ਅਤੇ ਬੇਦਰਦ ਹੋ ਜਾਂਦਾ ਹੈ, ਤਿਵੇਂ ਕੌਮ ਦੀ ਜਥੇਬੰਦੀ ਦੂਜੀ ਕੌਮ ਅਤੇ ਦੂਜੇ ਦੇਸ਼ ਲਈ ਪੀੜਦਾਤੀ ਅਤੇ ਬੇਤਰਸ ਵਜੂਦ ਬਣ ਜਾਂਦੀ ਹੈ। ਇੱਥੇ ਸੋਹਣਿਆਂ ਦੇ ਸੁਲਤਾਨ ਨੇ ਧਰਮਸ਼ਾਲ ਵਿੱਚ ਜਥੇਬੰਦੀ ਦੀ ਨੀਂਹ ਰੱਖੀ, ਗੁਰਬਾਣੀ ਦਾ ਚਾਨਣਾ ਦੇ ਕੇ ਹਰੀ ਕੀਰਤਨ ਦੇ ਤੀਰਾਂ ਦੀਆਂ ਨੋਕਾਂ ਅਤੇ ਪਿਆਰ ਦੇ ਵਲਵਲੇ ਚਾੜ ਕੇ ਦਿਲ ਮੰਡਲਾਂ ਵਿੱਚ ਪਹੁੰਚਾ ਦਿੱਤੇ ਕਿ ਸੱਜਣੋ, ਵਿਚਾਰ ਕਰਕੇ ਬਾਣੀ ਦੇ ਭਾਵਾਂ 'ਤੇ ਟੁਰੋ। ਬਾਣੀ ਆਪਾ ਵਾਰਨ ਸਿਖਾਲਦੀ ਹੈ, ਬਾਣੀ ਅਗਲੇ ਦੇਸ਼ਾਂ ਦੇ ਪਤੇ ਦੇ ਕੇ ਇੱਥੇ ਹੀ ਪਿਆਰ ਦੀ ਮਸ਼ਕ ਕਰਨ ਦਾ ਭੇਤ ਦੱਸਦੀ ਹੈ ਅਤੇ ਉਹ ਪਿਆਰ ਇੱਥੇ ਵੀ ਸੁਖੀ ਕਰ ਦਿੰਦਾ ਹੈ। ਇਹ ਜਗਤ ਪਾਠਸ਼ਾਲਾ ਹੈ ਜਿੱਥੇ ਆਪਾ ਵਾਰਨ ਪਿਆਰ ਕਰਨ ਦੀ ਸੰਥਿਆ ਪੜਨੀ ਹੈ ਅਤੇ ਲੋਕ ਪਰਲੋਕ ਸੁਖੀ ਹੋਣਾ ਹੈ। ਇਉਂ ਜੋ ਜਥੇਬੰਦੀ ਦੀ ਨੀਂਹ ਗੁਰੂ ਬਾਬੇ ਨੇ ਧਰੀ, ਸੋ ਉਹਨਾਂ ਨੀਹਾਂ 'ਤੇ ਧਰੀ ਹੈ ਕਿ ਜਿਨ੍ਹਾਂ ਪਰ ਖੁਦਗਰਜੀ ਦੇ ਰੱਦੇ ਨਾ ਲੱਗਣ, ਸਗੋਂ ਆਪਾ ਵਾਰਨ ਦੀਆਂ ਸਿਲਾ ਨਾਲ ਇਮਾਰਤ ਉਸਰੇ ਅਤੇ ਧਰਮਸ਼ਾਲਾ ਵਿੱਚੋਂ ਉਪਜੀ ਜਥੇਬੰਦੀ ਪਿਆਰ, ਉਪਕਾਰ, ਸੇਵਾ ਦੇ ਭਾਵ ਨਾਲ ਜਗਤ ਨੂੰ ਸੁਖਦਾਈ ਹੋਵੇ। ਪਰ ਇਹ ਕੰਮ ਸੌਖਾ ਨਹੀਂ ਸੀ। ਪਹਿਲਾਂ ਗੁਰੂ ਜੀ ਦਾ ਆਪਣਾ ਪਰਿਵਾਰ, ਆਪਣੇ ਮਾਤਾ ਪਿਤਾ, ਖੇਸ਼ ਕਬੀਲਾ ਸਾਰੇ ਇਸ ਦੇ ਵਿਰੁੱਧ ਹੋ ਗਏ। ਉਹ ਚਾਹੁੰਦੇ ਸਨ ਕਿ ਜਿਵੇਂ ਅਸੀਂ ਹਾਂ ਵਿਹਾਰ ਕਰਦੇ, ਖੱਟਦੇ, ਕਮਾਉਂਦੇ, ਖਾਂਦੇ ਪੀਂਦੇ, ਵਿਆਹ ਸ਼ਾਦੀਆਂ ਕਰਦੇ, ਪੁੱਤਰ ਪਰਿਵਾਰ ਰਚਦੇ, ਦੁਨੀਆਦਾਰ ਬਣਦੇ, ਵੱਡੇ ਸਦਾਉਂਦੇ ਅਤੇ ਅੰਤ ਨੂੰ ਇਹ ਨਾਮਣਾ ਛੋੜਦੇ ਕਿ ਅਮਕਾ 2 ਲੱਖ ਛੱਡ ਗਿਆ ਹੈ, ਤੁਰ ਜਾਂਦੇ ਹਾਂ, ਤਿਵੇਂ ਹੀ ਇਹ ਹੋਵੇ। ਅਤੇ ਹਾਂ, ਜਿਵੇਂ ਅਸੀਂ ਮਰ ਕੇ ਵੇੜਦਾਰ ਬਵਾਣ 'ਤੇ ਚੜ੍ਹੇ, ਪੜਪੋਤਰੇ, ਚੌਰੀਆਂ ਕਰਦੇ, ਘੰਟੇ ਖੜਕਦੇ, ਗਰੀ ਸ਼ੁਹਾਰੇ, ਲਾਚੀ ਦਾਣੇ, ਪੈਸੇ ਉੱਡਦੇ, 1,500 ਮਨੁੱਖ ਤੀਵੀਂ ਦੇ ਨੜੋਏ ਨਾਲ ਨੂੰਹਾਂ ਪੋਤੇ ਨੂੰਹਾਂ ਦੇ ਸੰਧੂਰੇ ਸਿਰਾਂ ਤੋਂ ਮੱਥੇ ਟਿਕਵਾਉਂਦੇ ਸੰਸਾਰ ਯਾਤਰਾ ਪੂਰੀ ਕਰ ਜਾਂਦੇ ਹਾਂ, ਤਿਵੇਂ ਇਹ ਵੀ ਵੱਡਾ ਦੁਨੀਦਾਰ ਬਣੇ ਅਤੇ ਵਧੇ ਫੁੱਲੇ। ਮਾਨੋ ਮੱਛੀਆਂ ਤਲੌੜੀ ਦੀ ਇੱਕ ਨੁੱਕਰ ਦੇ ਗਿਆਨ ਨੂੰ ਉਸ ਨੁੱਕਰ ਵਿੱਚ ਉੱਗੀ ਸਿਵਾਲ ਉੱਤੋਂ ਡਿੱਗਦੇ ਕੱਖ ਕਾਣ ਆਟੇ ਦੀ ਗੋਲੀ ਪਤਾਸੇ ਦੇ ਖਿਆਲ ਨੂੰ ਬਸ ਸਮਝ ਰਹੀਆਂ ਹਨ ਅਤੇ ਇਸ ਤੋਂ ਉਚੇਰਾ ਵੇਖਣ ਵਾਲੇ ਨੂੰ ਸ਼ੁਦਾਈ ਕਹਿ ਰਹੀਆਂ ਹਨ। ਪਰ ਸਮੁੰਦਰਾਂ ਦੇ ਉੱਤੋਂ ਜਹਾਜ਼ ਤਾਰਨੇ ਦੀ ਸ਼ਕਤੀ ਵਾਲਾ ਸਦਾ ਜੀਵਾ ਗੁਰੂ ਨਾਨਕ ਜਗਤ ਨੂੰ ਜਲੰਦਾ ਦੇਖ ਕੇ ਉਸ ਦੇ ਤਾਰਨ ਅਤੇ ਉਭਾਰਨ ਦਾ ਫਿਕਰ ਕਰ ਰਿਹਾ ਹੈ। ਇਸ ਆਪਣਿਆਂ ਦੀ ਰੋਕ ਰੁਕਾਵਟ ਨੂੰ, ਉਹਨਾਂ ਦੇ ਮੋਹ ਨੂੰ, ਪਰੰਪਰਾ ਤੋਂ ਰਸਮੀ ਪੁਸਤਕਾਂ ਅਤੇ ਉਹਨਾਂ ਵੱਲ ਬਣੇ ਫਰਜ਼ਾਂ ਦੀ ਨੈਅ ਨੂੰ ਤਰਕੇ ਗੁਰੂ ਬਾਬੇ ਨੇ ਦੂਜੀ ਰੋਕ ਸਮੇਂ ਦੇ ਹਾਕਮਾਂ ਤੋਂ ਅਤੇ ਤੀਜੀ ਰੋਕ ਸਮੇਂ ਦੇ ਧਰਮ ਆਗੂਆਂ ਵੱਲੋਂ ਦੇਖੀ। ਇਹਨਾਂ ਦੋਵਾਂ ਨੂੰ ਜਿੱਤਣਾ ਇਹ ਗੁਰੂ ਨਾਨਕ ਜੀਵਨ ਅੱਗੇ ਦੂਸਰਾ ਕੰਮ ਸੀ। ਉਹ ਜੋ ਸੱਚੀ ਧਰਮਸ਼ਾਲ ਦੀ ਦਿਲਾਂ ਉੱਤੇ ਉਸਾਰੀ ਕੀਤੀ, ਉਸ ਨੇ ਸਭ ਮੁਖਾਲਫਤਾਂ ਤੋਂ ਬਚਾ ਕੇ ਸਭ ਰੋਕਾਂ ਨੂੰ ਜਿੱਤ ਕੇ ਇੱਕ ਵਾਰੀ ਮੂਰਤੀਮਾਨ ਕਰਕੇ ਖੜ੍ਹਾ ਕਰ ਦੇਣਾ, ਇਹ ਗੁਰੂ ਨਾਨਕ ਕਮਾਲ ਸੀ। ਜੋ ਜੀਵਨ ਰੋਂ ਦੇਣੀ ਸੀ ਉਹ ਰੁਮਕਾ ਢੇਰ ਦੇਣਾ, ਜੋ ਸੰਦੇਸ਼ਾ ਜਗਤ ਨੂੰ ਦੇਣਾ ਸੀ ਉਹ ਦੇ ਦੇਣਾ, ਜੋ ਮੁਰਦੇ ਪਏ ਡਿੱਠੇ ਸਨ ਉਹਨਾਂ ਨੂੰ ਜੀਵਾ ਕਰ ਦੇਣਾ, ਜੋ ਅਗਨ ਜਗਤ ਨੂੰ ਲੱਗ ਰਹੀ ਸੀ ਉਸ ਦੀ ਥਾਵੇਂ ਠੰਡ ਵਰਤਾ ਕੇ ਦਿਖਾ ਦੇਣੀ, ਇੱਕ ਅਰਸ਼ੀ ਹੁਨਰ ਸੀ ਜੋ ਉਹਨਾਂ ਨੇ ਮੂਰਤੀਮਾਨ ਕਰਕੇ ਦਿਖਾਉਣਾ ਸੀ। ਇਸ ਆਪਣੇ ਕਮਾਲ ਦੇ ਕੰਮ ਵਿੱਚ ਜੋ ਅੜਚਣਾਂ ਸਨ ਉਹਨਾਂ ਵਿੱਚੋਂ ਇੱਕ ਅੜਚਣ ਦੀ ਫਤਿਹ ਦਾ ਅਸਾਂ ਅੱਜ ਦਰਸ਼ਨ ਕਰਨਾ ਹੈ। ਹਮਜ਼ਾ ਗੌਸ਼ ਨੂੰ ਰਸਤੇ ਪਾ ਕੇ ਗੁਰੂ ਨਾਨਕ ਦੇਵ ਜੀ ਸਿਆਲਕੋਟ ਤੁਰ ਪਏ। ਉਪਕਾਰੀ ਬੱਦਲ ਦੀ ਤਰ੍ਹਾਂ ਨਾਮਦਾਨ ਦੀ ਵਰਖਾ ਕਰਦੇ ਆਪ ਪਸਰੂਰ ਹੁੰਦੇ ਹੋਏ ਮੀਏ ਮਿੱਠੇ ਦੇ ਕੋਟਲੇ ਆ ਨਿਕਲੇ। ਕੋਟਲੇ ਤੋਂ ਅੱਧ ਕੁ ਕੋਹ ਦੀ ਵਾਟ 'ਤੇ ਇੱਕ ਸੁਹਾਵਣਾ ਬਾਗ ਸੀ, ਆਪ ਨੇ ਇਸ ਵਿੱਚ ਡੇਰਾ ਲਾ ਦਿੱਤਾ। ਇੱਕ ਨਾਮੀ ਪੀਰ ਮੀਆਂ ਮਿੱਠਾ ਇੱਥੇ ਰਹਿੰਦਾ ਸੀ। ਇੱਕ ਦਿਨ ਮੀਆਂ ਮਿੱਠਾ ਆਪਣੇ ਮੁਰੀਦਾਂ ਦੀ ਮਜਲਿਸ ਵਿੱਚ ਬੈਠਾ ਸੀ। ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਕਿਸੇ ਨੇ ਸਿਆਲਕੋਟ ਦੇ ਹਮਜ਼ਾ ਗੌਸ ਵਾਲੀ ਗੱਲ ਸੁਣਾਈ ਕਿ ਉਹ ਫਕੀਰ ਗੁੱਸੇ ਵਿੱਚ ਆ ਕੇ ਕਿਲ੍ਹੇ 'ਤੇ ਬੈਠਾ ਸੀ ਕਿ ਸ਼ਹਿਰ ਤਬਾਹ ਕਰਨਾ ਹੈ, ਪਰ ਗੁਰੂ ਨਾਨਕ ਨੇ ਉਸ ਦਾ ਚਿਲ੍ਹਾ ਤੋੜਿਆ ਅਤੇ ਉਸ ਤੋਂ ਆਪਣੀ ਈਨ ਮਨਾਈ। ਮੀਆਂ ਮਿੱਠਾ ਦੰਦ ਕਰੀਚ ਕੇ, ਹਿੰਦੂ ਨੇ ਮੋਮਨ ਉੱਤੇ ਆਪਣੇ ਕਸ਼ਫ ਦਾ ਜ਼ੋਰ ਵਿਖਾ ਲਿਆ, ਹੋ ਨਹੀਂ ਸਕਦਾ। ਮੁਰੀਦ, ਜਨਾਬ ਆਪ ਠੀਕ ਫਰਮਾਉਂਦੇ ਹੋ, ਪਰ ਇਹ ਗੁਲਾਮ ਉੱਥੋਂ ਆਇਆ ਹੈ, ਹਮਜ਼ਾ ਗੌਸ ਨੇ ਸ਼ਰਨ ਮੰਨੀ ਹੈ, ਆਪਣੀ ਭੁੱਲ ਤਸਲੀਮ ਕੀਤੀ ਹੈ ਅਤੇ ਉਹਨਾਂ ਦੀ ਹਦਾਇਤ ਮੰਨੀ ਹੈ, ਸਾਰੇ ਜਹਾਨ ਨੂੰ ਪਤਾ ਹੈ। ਅਤੇ ਪੀਰ ਜੀ, ਇੱਕ ਦੀ ਕੀ ਗੱਲ ਹੈ, ਉੱਥੇ ਤਾਂ ਜੋਗੀ ਸਿੱਧ ਕਈ ਹਾਰਾਂ ਮੰਨ ਕੇ ਕੰਨਾਂ ਨੂੰ ਹੱਥ ਲਾ ਲਾ ਗਏ ਹਨ, ਪੀਰ ਫਕੀਰ ਕਈ ਉਹਨਾਂ ਦੇ ਅੱਗੇ ਨਿਉ ਚੁੱਕੇ ਹਨ। ਮਿੱਠਾ ਘਬਰਾ ਕੇ, ਇਹ ਦੱਸ ਖਾਂ ਉਹ ਕੋਈ ਮੁਸਲਮਾਨੀ ਸ਼ਰਾ ਫਿੱਕਾ ਵੀ ਜਾਣਦਾ ਹੈ? ਮੁਰੀਦ, ਉਹ ਕੋਈ ਸ਼ਾਸਤਰਾ ਸ਼ਰਾ ਦੇ ਮਸਲਿਆਂ ਉੱਤੇ ਤਾਂ ਨਹੀਂ ਝਗੜਦਾ, ਝਗੜਾ ਤਾਂ ਕਰਦਾ ਹੀ ਨਹੀਂ, ਕਿਸੇ ਨੂੰ ਮਾੜਾ ਨਹੀਂ ਆਖਦਾ, ਕਿਸੇ ਨਾਲ ਬਖੇੜਾ ਨਹੀਂ ਕਰਦਾ। ਜਿੱਥੇ ਜਿਸ ਭਰੋਸੇ ਦੀਨ ਸ਼ਰਾ ਜਿਸ ਇਮਾਨ ਵਿੱਚ ਕੋਈ ਹੈ ਉੱਥੋਂ ਹੀ ਉਸ ਨੂੰ ਲੈ ਕੇ ਤੁਰ ਪੈਂਦਾ ਹੈ, ਫਿਰ ਕੋਈ ਐਸੀ ਗੱਲ ਕੱਢਦਾ ਹੈ ਕਿ ਅਗਲੇ ਨੂੰ ਆਪ ਆਪਣੀ ਕਸਰ ਦਿਸ ਪੈਂਦੀ ਹੈ, ਉਹ ਮਨ ਖੜਾਉਂਦਾ ਹੈ, ਫਿਰ ਕੋਈ ਕਮਾਲ ਹੈ ਜਾਂ ਹੱਦ ਦੀ ਇੱਕ ਬਰਕਤ ਹੈ। ਇਲਾਹੀ, ਨੈਣ ਰੰਗੀਲੇ ਮਤ ਵਾਲੇ ਰਹਿੰਦੇ ਹਨ, ਮੱਥਾ ਜਲਾਲ ਦਾ ਭਰਿਆ ਹੈ, ਚਿਹਰੇ 'ਤੇ ਹੁਸਨ ਹੈ। ਮੈਂ ਸਹੁੰ ਖਾ ਕੇ ਕਹਿੰਦਾ ਹਾਂ, ਹਾਂ ਮੈਂ ਅੱਖੀਂ ਡਿੱਠਾ ਕਹਿੰਦਾ ਹਾਂ, ਯੂਸਫ ਸੁਣਿਆ ਹੈ ਸੋਹਣਾ, ਪਰ ਇਸ ਵਰਗਾ, ਇਸ ਮੇਰੀ ਅੱਖੀਂ ਡਿੱਠੇ ਵਰਗਾ ਨਹੀਂ ਆਉਣਾ। ਖਿਮਾ ਕਰਨੀ, ਮੈਂ ਮੁਬਾਲਗਾ ਨਹੀਂ ਕਰਦਾ, ਕੋਈ ਤਾਸੀਰ ਹੈ ਤੱਕਣੀ ਵਿੱਚ, ਕਲਾਮ ਵਿੱਚ, ਹੱਥ ਛਿੜਕਣੀ ਵਿੱਚ, ਕਿ ਆਪ ਮੁਹਾਰਾ ਆਦਮੀ ਝੁੱਕ ਝੁੱਕ ਪੈਂਦਾ ਅਤੇ ਪਿਆਰਾਂ ਦੀਆਂ ਝਰਨਾਟਾਂ ਖਿੱਚੀਂਦਾ ਹੈ। ਮਿੱਠਾ 'ਚ ਜਲਾ ਕੇ ਕਿਤੇ ਬੈਤ ਤਾਂ ਨਹੀਂ ਲੈ ਆਇਆ? ਮੁਰੀਦ, ਮਸਾਂ ਹੀ ਬਚਿਆ ਜੇ, ਸੱਚ ਇਹੋ ਹੈ, ਹੈ ਗੁਸਤਾਖੀ, ਪਰ ਹਜ਼ੂਰ ਦੇ ਸਾਹਮਣੇ ਤਾਂ ਵਲਵਲਾ ਦੀ ਗੱਲ ਨਹੀਂ ਨਾ ਬਣਦੀ। ਇੱਕ ਮੈਂ ਕੀ, ਕਿੜੀਆਂ ਪਠਾਣਾਂ ਦੇ ਸਾਰੇ ਪਠਾਣ ਅਤੇ ਅਫਗਾਨ ਮੁਸਲਮਾਨ ਮਰੀਦ ਹੋ ਚੁੱਕੇ ਜੇ। ਮਿੱਠਾ ਠੰਡਾ ਸਾਹ ਭਰ ਕੇ, ਨਾਨਕ ਬੁੱਤ ਪ੍ਰਸਤ ਵੀ ਹੈ? ਮੁਰੀਦ, ਨਹੀਂ। ਮਿੱਠਾ, ਹਿੰਦੂ ਅਤੇ ਬੁੱਤ ਪ੍ਰਸਤ ਨਹੀਂ? ਮੁਰੀਦ, ਉਹ ਹੈ ਤਾਂ ਖੱਤਰੀਆਂ ਦੇ ਇੱਕ ਉੱਚੇ ਘਰਾਣੇ ਦਾ ਹਿੰਦੂ, ਪਰ ਉਹ ਹਿੰਦੂ ਕਿ ਮੁਸਲਮਾਨ ਕਿਸੇ ਲੀਕ ਵਿੱਚ ਲੁੱਕ ਨਹੀਂ ਬਹਿੰਦਾ, ਦੋਹਾਂ ਤੋਂ ਸਿਰੇ ਫੇਰਦਾ ਹੈ ਅਤੇ ਦੋਹਾਂ ਦਾ ਹਾਦੀ ਬਣ ਕੇ ਉਪਦੇਸ਼ਦਾ ਹੈ। ਮੀਆਂ ਜੀ, ਮੇਰਾ ਮੂੰਹ ਨਿੱਕਾ, ਗੱਲ ਵੱਡੀ ਹੈ, ਪਰ ਉਹ ਕੋਈ ਜਾਪਦਾ ਹੈ ਜਿਵੇਂ ਹੁੰਦਾ ਹੈ ਉਹ। ਉਹ ਮਿੱਠਾ, ਉਹ ਕੀ? ਮਰੀਦ, ਉਹ ਕੁਫਰ ਹੈ ਬਕਣਾ, ਤੁਸੀਂ ਖਫਾ ਹੋ ਸੋ। ਮਿੱਠਾ, ਨਹੀਂ, ਕਹੋ ਜੋ ਤੇਰਾ ਖਿਆਲ ਹੈ। ਮੁਰੀਦ, ਮੈਂ ਕਦੀ ਡਿੱਠਾ ਨਹੀਂ, ਸੁਣਿਆ ਹੈ, ਇਸ ਕਰਕੇ ਪੱਕ ਤਾਂ ਨਹੀਂ ਨਾ ਐਵੇਂ ਖਿਆਲ ਹੀ ਕਹਿ ਸਕੀਦਾ ਹੈ। ਮਿੱਠਾ, ਪਰ ਜੋ ਖਿਆਲ ਆਈ ਆਖ ਤਾਂ ਛੱਡ, ਜੋ ਕੁਛ ਸਮਝ ਪਵੇ। ਮੁਰੀਦ ਅਟਕ ਅਟਕ ਕੇ, ਜਿਵੇਂ ਕੋਈ ਹੁੰਦਾ ਹੈ ਕਿ ਪਿਕੰਬਰ। ਮਿੱਠਾ, ਲਾਨਤ ਤੇਰੇ ਤੇ ਮਰਦੂਦ, ਉਹ ਤਾਂ ਆਖਰੀ ਹੋ ਚੁੱਕਾ ਹੈ, ਹੋਰ ਨਹੀਂ ਹੋਣਾ ਵਿਗੜੇ ਹੋਏ। ਮੁਰੀਦ, ਪੀਰ ਜੀ, ਬਾਦੁਆ ਤਾਂ ਨਾ ਨਾ ਦਿਓ, ਮੈਂ ਇਸੇ ਕਰਕੇ ਨਹੀਂ ਸਾਂ ਆਖਦਾ, ਮੈਂ ਕੋਈ ਆਪਣੇ ਹਜ਼ਰਤ ਜੀ ਤੋਂ ਮੁਨਾਫਕ ਤਾਂ ਨਹੀਂ ਨਾ ਹੋਇਆ, ਮੈਂ ਤਾਂ ਗੱਲ ਕੀਤੀ ਹੈ, ਪਰ ਦੇਖੋ ਤੁਸਾਂ ਵਾਲੀ ਗੱਲ ਮੈਂ ਉਹਨਾਂ ਦੇ ਇੱਕ ਮੁਸਲਮਾਨ ਮਰੀਦ ਤੋਂ ਪੁੱਛੀ ਸੀ, ਉਹ ਕਹਿਣ ਲੱਗਾ ਬਹੁਤੇ ਸਾਡੇ ਵਿੱਚੋਂ ਉਹਨਾਂ ਨੂੰ ਵਲੀ ਮੰਨਦੇ ਹਨ ਅਤੇ ਬਹੁਤੇ ਪੈਗੰਬਰ। ਮੈਂ ਕਿਹਾ, ਰਸੂਲ ਤਾਂ ਆਖਰੀ ਆ ਚੁੱਕਾ, ਤੁਸੀਂ ਕਿਵੇਂ ਇਹ ਗੱਲ ਮੰਨਦੇ ਹੋ? ਉਹ ਆਖਣ ਲੱਗਾ ਕਿ ਗੱਲ ਠੀਕ ਹੈ, ਪਰ ਉਹ ਰਸੂਲ ਤਾਂ ਆਖਰੀ ਪੈਗੰਬਰ ਅਰਬ ਦਾ ਸੀ, ਜੋ ਸਿਲਸਿਲਾ ਇਬਰਾਨੀ ਪੈਗੰਬਰਾਂ ਦਾ ਪੱਛੋਂ ਵਿੱਚ ਹੈ ਸੀ, ਮੁਹੰਮਦ ਉਹਨਾਂ ਵਿੱਚੋਂ ਆਖਰੀ ਸੀ, ਉੱਥੇ ਹੋਰ ਕੋਈ ਨਹੀਂ ਹੋਇਆ। ਨਾਲੇ ਅੱਲਾ ਨੇ ਆਪ ਕਿਹਾ ਹੈ ਕਿ ਮੈਂ ਹਰ ਦੇਸ਼ ਨੂੰ ਪੈਗੰਬਰ ਦਿੰਦਾ ਹਾਂ, ਨਾਲੇ ਜੋ ਮੈਂ ਕਿਹਾ ਹੈ ਕਿ ਮੈਨੂੰ ਉਸ ਨੇ ਦੱਸੀ ਸੀ, ਇਹ ਸੀ ਕਿ ਅਸੀਂ ਤਾਂ ਅਮਲਾਂ ਵਿੱਚ ਮੁਸਲਮਾਨ ਨਹੀਂ ਰਹੇ, ਇਸ ਦੇਸ਼ ਵਿੱਚ ਆ ਕੇ ਬੜੇ ਜ਼ਾਲਮ ਅਤੇ ਗੁਨਾਹਗਾਰ ਹੋ ਗਏ ਹਾਂ, ਇਸ ਕਰਕੇ ਅੱਲਾ ਨੇ ਨਵਾਂ ਪੈਗੰਬਰ ਇੱਥੇ ਘੱਲਿਆ ਹੈ। ਮੈਂ ਜੋ ਕਹਿ ਰਿਹਾ ਹਾਂ ਪੀਰ ਜੀ, ਇਹ ਉੱਥੇ ਮੁਸਲਮਾਨ ਮਰੀਦ ਕਹਿ ਰਹੇ ਸਨ। ਮਿੱਠਾ ਬੁੱਲ ਟੁੱਕ ਕੇ, ਜਿੱਥੇ ਉਹ ਊਤ ਤਿਹਾ ਵਿਗੜਿਆ ਕਪੂਤ ਤੂੰ। ਮਰੀਦ, ਨਹੀਂ ਪੀਰ ਜੀ, ਮੈਨੂੰ ਥਾਪੜਾ ਦਿਓ, ਮੈਂ ਭਾਵੇਂ ਕਿੰਨਾ ਭਤੀਜਿਆ, ਪਰ ਫੇਰ ਦੇਖੋ ਸੁੱਕੇ ਪੈਰੀਂ ਦਰਿਆ ਲੰਘ ਆਇਆ ਜੇ, ਮੈਂ ਨਹੀਂ ਮਰੀਦ ਹੋਇਆ। ਮਿੱਠਾ ਮੁਸਕਰਾ ਕੇ, ਸ਼ਾਬਾਸ਼। ਇਹਨੇ ਨੂੰ ਇੱਕ ਹੋਰ ਆਦਮੀ ਸਲੀਮ ਨਾਮ ਦਾ ਆ ਗਿਆ ਅਤੇ ਝੁੱਕ ਕੇ ਫਰਸ਼ੀ ਸਲਾਮ ਕਰਕੇ ਬਹਿ ਗਿਆ। ਮਿੱਠਾ, ਸਲੀਮ ਰਾਜੀ ਹੈ ਬਈ, ਖੈਰ ਹੈ ਸਭ ਤਰ੍ਹਾਂ? ਸਲੀਮ ਜੀ, ਹਜ਼ੂਰ ਆਪ ਦੀ ਬਰਕਤ ਹੈ। ਮਿੱਠਾ, ਦੇਹ ਕੋਈ ਨਵੀਂ ਗੱਲਬਾਤ ਨਗਰ ਦੀ, ਦੇਸ਼ ਦੀ। ਸਲੀਮ, ਨਵੀਂ ਗੱਲ ਪੀਰ ਜੀ ਇਹ ਹੈ ਕਿ ਇੱਥੋਂ ਕੋਸ ਅੱਧ ਉੱਪਰ ਵੱਡੇ ਬਾਗ ਵਿੱਚ ਕੋਈ ਫਕੀਰ ਆ ਉਤਰਿਆ ਹੈ, ਕਹਿੰਦੇ ਹਨ ਹਿੰਦੂ ਹੈ, ਪਰ ਨਾਲ ਉਸ ਦੇ ਇੱਕ ਮੁਰੀਦ ਮੁਸਲਮਾਨ ਵੀ ਹੈ। ਫਿਰ ਉਹ ਮੁਸਲਮਾਨ ਗਾਉਂਦਾ ਵਜਾਉਂਦਾ ਹੈ, ਪਰ ਹੈ ਜੇ ਬੜਾ ਖੁਸ਼ ਇਲਹਾਨ, ਐਸੀ ਮਿੱਠੀ ਆਵਾਜ਼ ਹੈ ਕਿ ਕੀ ਕਹਾਂ, ਅਤੇ ਨਾਲ ਵਜਈਆ ਵੀ ਕਮਾਲ ਦਾ ਹੈ, ਬਸ ਵਗਦੇ ਦਰਿਆ ਬਣਦਾ ਹੈ। ਦਿਨ ਹੀ ਹੋਏ ਹਨ ਆਇਆਂ ਨੂੰ ਕਿ ਲੁਕਾਈ ਚੋਖੀ ਆਉਣ ਲੱਗ ਪਈ ਹੈ। ਮਿੱਠਾ, ਲੋਕਾਂ ਦੀ ਭੇਡਾ ਚਾਲ ਹੈ, ਨਵੀਂ ਗੱਲ ਦੇ ਮਗਰ ਸਾਰੇ ਉੱਠ ਦੌੜਦੇ ਹਨ, ਹੜਾਂ ਨਾਲ ਕਈ ਨਵੇਂ ਸੋਤ ਵਗ ਪੈਂਦੇ ਹਨ, ਪਰ ਦਰਿਆ ਪੁਰਾਣੇ ਪਹਾੜਾਂ ਵਿੱਚ ਹੀ ਤੁਰੇ ਰਹਿੰਦੇ ਹਨ। ਸਲੀਮ, ਦਰੁਸਤ ਫਰਮਾਇਆ ਨੇ, ਵਜ੍ਹਾ ਹੈ, ਪਰ ਮੈਂ ਤਾਂ ਡਿੱਠਾ ਹੈ ਕਿ ਆਮ ਲੋਕੀ ਨਹੀਂ, ਖਾਸ ਖਾਸ ਸਿਆਣੇ ਉੱਥੇ ਜਾਂਦੇ ਹਨ। ਮਿੱਠਾ, ਜਿਨ੍ਹਾਂ ਵਿੱਚੋਂ ਇੱਕ ਤੂੰ ਸਿਆਣਾ ਹੈ। ਸਲੀਮ, ਮੈਂ ਤਾਂ ਹਜ਼ੂਰ ਦੀਆਂ ਜੁੱਤੀਆਂ ਜਿਹਾ ਵੀ ਨਹੀਂ, ਪਰ ਸੱਚ ਅਰਜ਼ ਕੀਤੀ ਹੈ ਕਿ ਕਈ ਉੱਗੇ ਮੁਤਲਾਸ਼ੀ ਰੱਬ ਦੇ ਰਾਹ ਦੇ ਉੱਥੇ ਗਏ ਜੇ, ਕਾਜ਼ੀ ਸਾਹਿਬ ਮੈਂ ਬੈਠੇ ਵੇਖੇ ਜੇ, ਹੋਰ ਵੀ ਦਾਨੇ ਹਿੰਦੂ ਮੁਸਲਮਾਨ ਗਏ ਜੇ। ਮਿੱਠਾ ਸੋਚੀ ਪੈ ਕੇ, ਕੁਛ ਨਾਮ ਦਾ ਵੀ ਪਤਾ ਹੈ, ਕੌਣ ਹੈ, ਕਿਸ ਟਿਕਾਣੇ ਦਾ ਹੈ, ਕਿਸ ਘਰਾਣੇ ਦਾ ਫਕੀਰ ਹੈ? ਸਲੀਮ, ਘਰਾਣਾ ਪੁੱਛੋ ਤਾਂ ਸਿੱਧਾ ਰੱਬ ਦਾ, ਅੱਲਾ ਵਾਹਿਦ ਹੂ ਲਾ ਸ਼ਰੀਕ ਦਾ ਦੱਸਦਾ ਜੇ, ਅਤੇ ਜਾਤ ਪੁੱਛੋ ਤਾਂ ਨਿਰੰਕਾਰੀ ਪਤਾ ਮਿਲਦਾ ਹੈ, ਅਤੇ ਨਾਮ ਮੁਰੀਦ ਤੋਂ ਮੈਂ ਪਤਾ ਕੀਤਾ ਸੀ, ਨਾਨਕ ਦੱਸਿਆ ਸੀ। ਗਾਲਬਨ ਉਹ ਨਾਨਕ ਹੈ ਜਿਸ ਦੀ ਧੁੰਮ ਦੇਸ਼ ਵਿੱਚ ਪੈ ਰਹੀ ਹੈ, ਜੋ ਲਾ ਧੜਕ ਸੱਚ ਆਖਦਾ ਹੈ, ਨਾ ਤਲਵਾਰ ਤੋਂ ਡਰਦਾ ਹੈ, ਨਾ ਸ਼ਰ੍ਹਾਂ ਤੋਂ, ਪਤਾ ਨਹੀਂ ਉਹ ਹੋਵੇ ਜਾਂ ਕੋਈ ਹੋਰ ਹੋਵੇ। ਮਿੱਠਾ ਸੁਣ ਕੇ ਘਬਰਾਇਆ ਕਿ ਦੂਰ ਸੁਣੀ ਦੇ ਨੇੜੇ ਆਏ, ਕਿੱਥੇ ਪੂਰਬ ਲਾਹੌਰ ਤਲਵੰਡੀ ਸਿਆਲਕੋਟ ਗਏ ਆਏ ਸੁਣੀ ਦੇ ਸਨ, ਇੱਥੇ ਅੱਜ ਆਪਣੇ ਕੋਟਲੇ ਹੀ ਆ ਨਿਕਲੇ, ਹੁਣ ਤਾਂ ਸਾਹਮਣਾ ਹੋ ਪੈਣਾ ਹੈ, ਕੀ ਕੂੰ ਹੋ ਸੀ। ਪੀਰ ਅੱਗੇ ਤਾਂ ਜਸ ਸੁਣ ਕੇ ਬਕਾਰੇ ਮਾਰਦਾ ਹੁੰਦਾ ਸੀ, ਪਰ ਅੱਜ ਜਦ ਬੂਹੇ ਆਏ ਸੁਣੇ ਤਾਂ ਬਕਾਰੇ ਵਿੱਚ ਸੁਰਤ ਨਾ ਰਹੀ, ਸੁਰਤ ਸਗੋਂ ਘਬਰਾ ਕੇ ਘਰ ਚਲੀ ਗਈ। ਕਿਉਂ? ਘਬਰਾਵਾਂ ਵਿੱਚ ਕਸਰ ਲਿਜਾਂਦੀ ਹੈ। ਕੋਈ ਕਸਰ ਹੋਵੇ ਅੰਦਰ ਤਾਂ ਘਬਰਾ, ਬੇਕਸਰੇ ਨੂੰ ਤੇ ਸੱਚੇ ਨੂੰ ਕੀ ਘਬਰਾ। ਸੱਚ ਨੰਗਾ ਨਿਤੜਕ, ਸੱਚ ਨੂੰ ਨਾ ਅੱਗ ਦਾ ਡਰ ਨਾ ਪਾਣੀ ਦਾ ਭੈ। ਪਰ ਦੇਖੋ ਬੰਦੇ ਦਾ ਖਮੀਰ ਕੱਚਾ ਹੈ, ਬੜੇ ਬੜੇ ਹੱਠ ਤਪ ਕਰਕੇ ਵੀ ਕੱਚ ਨਹੀਂ ਨਿਕਲਦਾ, ਮਿੱਟੀ ਦਾ ਕੀ ਧੁੱਪ ਹੈ। ਪੀਰ ਜੀ ਅੱਗੇ ਘਬਰਾ ਵਿੱਚ ਹੀ ਸਨ ਕਿ ਸਲੀਮ ਨੇ ਕਿਹਾ, ਪੀਰ ਜੀ ਕੀ ਜਾਣੀਏ, ਕੱਲ ਆਪਦੇ ਦਰਬਾਰ ਹੀ ਆ ਜਾਵੇ। ਸੁਣਿਆ ਹੈ ਕਿ ਨਿਤੜਕ ਹੈ, ਕਿਸੇ ਤੋਂ ਭੈ ਕਾਂਪ ਨਹੀਂ ਖਾਂਦਾ। ਪੀਰ, ਆਉਣ ਦਿਓ ਸੂ ਤਕੜਾਈ ਦਾ ਖੰਘੂਰਾ ਭਰ ਕੇ, ਇਉਂ ਨਤਾਰ ਲਵਾਂਗੇ ਜਿਵੇਂ ਮਲਾਈ ਦੁੱਧ ਉੱਪਰੋਂ ਉਤਾਰ ਲਈ ਦੀ ਹੈ। ਸਾਰੇ ਮੁਰੀਦ, ਅੱਲਾਹ ਮਦਲਿਲਾਹ, ਆਮੀਨ, ਰੱਬ ਐਸਾ ਕਰੇ। ਸਲੀਮ, ਪੀਰ ਜੀ ਸੱਚੀ ਇੱਕ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ। ਮਿੱਠਾ, ਉਹ ਵੀ ਦੱਸ ਲੈ ਬਾਈ। ਸਲੀਮ, ਜਨਾਬ ਦੇ ਮੁਰਸ਼ਿਦ ਸਾਹਿਬ ਹਜ਼ਰਤ ਅਬਦੁਲ ਰਹਿਮਾਨ ਸਾਹਿਬ ਵੀ ਉਹਨਾਂ ਦੀ ਦਰਗਾਹ ਵਿੱਚ ਅੱਪੜੇ ਹਨ ਅਤੇ ਬਹੁਤ ਗੁਫ਼ਤਗੂ ਕਰਕੇ ਖੁਸ਼ ਹੋਏ ਹਨ ਅਤੇ ਤਸੱਲੀ ਪਾਈ ਨੇ ਕਿ ਇਹ ਸੱਚੇ ਰੱਬ ਦੇ ਸੱਚੀ ਮੁੱਚੀ ਦੇ ਸੱਚੇ ਲੋਕ ਹਨ। ਮਿੱਠਾ, ਸੱਚ? ਸਲੀਮ ਜੀ, ਮੈਂ ਅੱਖੀਂ ਡਿੱਠੀ ਗੱਲ ਆਖਦਾ ਹਾਂ। ਮਿੱਠਾ, ਅੱਖਾਂ ਚੇਪ ਕੇ, ਫਿਰ ਤਾਂ ਕੁਛ ਹੋਊ ਜ਼ਰੂਰ। ਇਹ ਕਹਿੰਦਿਆਂ ਅੱਖਾਂ ਮੀਟ ਗਿਆ ਅਤੇ ਬਹੁਤ ਚਿਰ ਗੁੰਮ ਰਿਹਾ, ਮਾਨੋ ਕਿਸੇ ਸਮਾਧੀ ਵਿੱਚ ਗਿਆ। ਜਾਂ ਨੈਣ ਖੋਲ੍ਹੇ ਸੂ ਤਾਂ ਮੁਰੀਦਾਂ ਨੂੰ ਕਹਿਣ ਲੱਗਾ, ਚਲੋ ਯਾਰ ਨਾਨਕ ਦਾ ਦੀਦਾਰ ਕਰੇ ਹਾਂ। ਤਾਂ ਮੁਰੀਦਾਂ ਆਖਿਆ, ਤੁਸਾਂ ਅੱਗੇ ਆਵਾਜ਼ਾ ਕੀਤਾ, ਆਹਾ ਜੋ ਨਾਨਕ ਸਾਨੂੰ ਮਿਲੇਗਾ ਤਾਂ ਐਂ ਤਾਰ ਲਏਗਾ ਜਿਉਂ ਦੁੱਧ ਉੱਪਰੋਂ ਮਲਾਈ ਤਾਰ ਲਈ ਦੀ ਹੈ। ਤੁਸਾਂ ਅੱਗੇ ਆਵਾਜ਼ਾ ਕੀਤਾ, ਆਹਾ ਜੋ ਨਾਨਕ ਸਾਨੂੰ ਮਿਲੇਗਾ ਤਾਂ ਐਂ ਤਾਰ ਲਹੇਂਗੇ ਜਿਉਂ ਦੁੱਧ ਉੱਪਰੋਂ ਮਲਾਈ ਤਾਰ ਲਈ ਦੀ ਹੈ। ਤਾਂ ਮੀਆਂ ਮਿੱਠਾ ਬੋਲਿਆ, ਜੇ ਉੱਥੋਂ ਆਵਾਜ਼ਾ ਆਇਆ ਹੈ ਜਿਉਂ ਨਿੰਬੂ ਵਿੱਚੋਂ ਰਸ ਨਿਚੋੜ ਲਈਦਾ ਹੈ, ਜਾਂ ਮਿੱਠਾ ਮਿਲੇਗਾ ਤਾਂ ਇਉਂ ਨਿਚੋੜ ਲਹੇਂਗੇ ਤਾਂ ਦੁੱਧ ਦਾ ਕੁਛ ਨਾ ਜਾਵੇਗਾ, ਮਲਾਈ ਉਤਰੀ ਅਤੇ ਨਿੰਬੂ ਨਿਚੋੜਿਆਂ ਫੋਗ ਹੋਵੇਗਾ। ਇਹ ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਮਿੱਠੇ ਦਾ ਮੁਰਸ਼ਦ ਆ ਨਿਕਲਿਆ ਅਤੇ ਆਖਣ ਲੱਗਾ, ਹੇ ਮੀਆਂ ਮਿੱਠਾ, ਤੇਰੇ ਬਾਗ ਵਿੱਚ ਇੱਕ ਕਰਤਾਰ ਦਾ ਪਿਆਰਾ ਆਇਆ ਹੈ, ਤੂੰ ਜਾ ਕੇ ਉਸ ਦਾ ਦਰਸ਼ਨ ਕਰ। ਤਦ ਮੀਆਂ ਮਿੱਠਾ ਸਤਿਗੁਰੂ ਜੀ ਦਾ ਦੀਦਾਰ ਦੇਖਣ ਆਇਆ। ਸੂਰਜ ਨੇ ਧਰਤੀ ਦੇ ਓਲੇ ਦਾ ਘੁੰਡ ਹੁਣੇ ਹੀ ਚਾਹਿਆ ਹੈ। ਹਾਂ, ਸੂਰਜ ਹੁਣੇ ਹੀ ਆਪਣੇ ਸਹਿੰਦੇ ਸਹਿੰਦੇ ਜਲਾਲ ਦੀ ਆਭਾ ਨਾਲ ਝਲਕਦਾ ਝਲਕਦਾ ਪੁਰੇ ਦੀਆਂ ਧੁੰਦਾਂ ਵਿੱਚੋਂ ਸਿਰ ਚਾ ਰਿਹਾ ਹੈ। ਤੱਕੋ ਤਾਂ ਅੱਖੀਂ ਸਮਾਉਂਦਾ ਹੈ ਅਤੇ ਮੋਹਦਾ ਹੈ, ਤੱਕੋ ਨੈਣ ਮੀਟੋ, ਇਉਂ ਕਰਦੇ ਜੇ ਰਤਾ ਕੁ ਟਿਕ ਜਾਓ ਤਾਂ ਸੂਰਜ ਦੀ ਸਾਰੀ ਟਿੱਕੀ ਬਾਹਰ ਆ ਜਾਂਦਿਆਂ ਤਾਈਂ ਸਰੀਰ ਹਲਕਾ ਫੁੱਲ ਮਾਨੋ ਚਾਨਣੇ ਵਿੱਚ ਨਹਾਤਾ ਗਿਆ ਹੈ, ਐਂ ਹੋ ਜਾਂਦਾ ਹੈ। ਇੱਧਰ ਸੂਰਜ ਨੇ ਲਾਸਾਂ ਛੱਡੀਆਂ, ਉੱਧਰ ਮਰਦਾਨੇ ਨੇ ਕੀਰਤਨ ਦਾ ਭੋਗ ਪਾਇਆ। ਗੁਰੂ ਨਾਨਕ ਦਾ ਪਿਆਰਾ, ਜਿਸ ਨਾਨਕ ਦੀ ਅੰਦਰਲੀ ਤਾਰ ਸਾਈਂ ਸੁਰ ਨਾਲ ਇੱਕ ਸੁਰ ਵੱਜਦੀ ਹੈ। ਹਾਂ, ਦੂਏ ਪਾਸੇ ਜਿਸ ਗੁਰੂ ਨਾਨਕ ਦੀ ਤਾਰ ਨਾਲ ਕੁਦਰਤ ਇੱਕ ਸੁਰ ਹੋਈ ਰਹਿੰਦੀ ਹੈ, ਉਸ ਸਦਾ ਸਵਰ ਹੋਏ ਗੁਰੂ ਨਾਨਕ ਦਾ ਪਿਆਰਾ ਮਰਦਾਨਾ ਕਾਦਰ ਅਤੇ ਕੁਦਰਤ ਦੇ ਰੰਗ ਦਾ ਜਾਣੂ ਹੋ ਕੇ ਇੱਕ ਸਵਰਤਾ ਦਾ ਸਿਆਣਾ ਹੋ ਗਿਆ ਹੈ। ਜਿਵੇਂ ਆਪਣੇ ਰਬਾਬ ਦੀਆਂ ਤਾਰਾਂ ਤਰਬਾਂ ਦੀਆਂ ਸੁਰਾਂ ਸਿਆਣਦਾ ਹੈ, ਤਿਵੇਂ ਕੁਦਰਤ ਦੀਆਂ ਤਾਰਾਂ ਨੂੰ ਸਿਆਣਦਾ ਹੈ। ਮਰਦਾਨਾ ਸਾਈਂ ਦੇ ਰੰਗ ਰੱਤਾ ਕੀਰਤਨ ਕਰਦਾ ਪਿਆ ਸੀ, ਉਂਗਲੀਆਂ ਮਾਨੋ ਸਾਜ਼ ਨਾਲ ਸਾਜ ਦਾ ਹਿੱਸਾ ਹੋਈਆਂ ਆਪਣਾ ਰੰਗੀਲਾ ਅਤੇ ਮਿੱਠਾ ਨਾਚ ਪਾ ਰਹੀਆਂ ਸਨ। ਗਲਾ ਰਬਾਬ ਵਿੱਚੋਂ ਨਿਕਲ ਰਹੀਆਂ ਰਸ ਭਰੀਆਂ ਸੁਰਾਂ ਇੱਕ ਮਿੱਕ, ਇੱਕ ਜਾਣ, ਇੱਕ ਸਿਰ, ਇੱਕ ਸੁਰ ਹੋ ਰਿਹਾ ਸੀ। ਨੈਣ ਮੁੰਦੇ ਹੋਏ ਸਨ। ਦੇਹ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਹਾਜ਼ਰ ਬੈਠੀ ਹੈ। ਅੰਦਰਲਾ ਨਾ ਦਿਸਣ ਵਾਲੀ ਹਜ਼ੂਰੀ ਦੇ ਸਨਮੁਖ ਕੀਰਤਨ ਦੇ ਭਾਵ ਲੈ ਕੇ ਹਾਜ਼ਰੀ ਭਰ ਰਿਹਾ ਹੈ ਅਤੇ ਹਜ਼ੂਰੀ ਦਾ ਰਸ ਮਾਣ ਰਿਹਾ ਸੀ ਕਿ ਉਸ ਦੇ ਆਪੇ ਨੇ ਬਿਨਾਂ ਰਾਤ ਬੀਤੀ ਤੱਕੇ ਦੇ, ਬਿਨਾਂ ਪਉ ਫੁਟਾਲਾ ਵੇਖੇ ਦੇ ਅਤੇ ਬਿਨਾਂ ਬਾਲ ਸੂਰਜ ਦੀ ਠੁਮਕਦੀ ਆ ਰਹੀ ਕਿਰਨ ਫੁਹਾਰ ਪਾ ਰਹੀ ਅਗਵਾਨੀ ਦੇ ਦਰਸ਼ਨ ਕੀਤੇ ਦੇ ਸਿਆਣ ਲਿਆ ਕਿ ਕੁਦਰਤ ਨੇ ਰਾਤ ਦਾ ਟਿਕਾਓ ਅਤੇ ਅੰਮ੍ਰਿਤ ਵੇਲੇ ਦੀ ਇਕਾਗਰਤਾ ਦੀ ਥਾਵੇਂ ਹੁਣ ਖਿੰਡਾਓ ਪ੍ਰਵਿਰਤੀ ਅਤੇ ਕੰਮ ਕਰਨ ਵੱਲ ਰੁੱਖ ਫੇਰਨ ਦਾ ਪ੍ਰਭਾਵ ਪਾਇਆ ਹੈ। ਉੱਧਰ ਸੂਰਜ ਲਾਸਾਂ ਛੋੜਦਾ ਹੈ, ਇੱਧਰ ਜੀਵ ਬਿਰਤੀਆਂ ਖਿੰਡਾਊ ਵਾਲੇ ਕੰਮਾਂ ਵਿੱਚ ਉੱਠ ਲੱਗਦੀਆਂ ਹਨ। ਹਾਂ, ਇਹ ਬੇਮਲੂਮ ਅਸਰ ਕੁਦਰਤ ਦੀ ਸੁਰ ਦਾ ਸਿਆਣ ਕੇ ਮਰਦਾਨੇ ਵੀ ਪੌੜੀ ਲਾਈ ਅਤੇ ਕੀਰਤਨ ਦਾ ਭੋਗ ਪਾ ਕੇ ਰੰਗ ਰਤੜੇ ਨੈਣ ਖੋਲੇ ਤੇ ਕੁਦਰਤ ਵਿੱਚ ਆਪਣੇ ਕਾਦਰ ਦੇ ਪ੍ਰੀਤਮ ਗੁਰੂ ਨਾਨਕ ਦੇ ਸੋਹਣੇ ਸੋਹਣੇ ਦਰਸ਼ਨ ਪਾਏ, ਸੀਸ ਝੁਕਾਇਆ ਤੇ ਅੰਮ੍ਰਿਤ ਵੇਲੇ ਦੀ ਤ੍ਰੇਲ ਨਾਲ ਭਿੱਜੇ ਗੁਲਾਬ ਵਾਂਗੂ ਡਲ ਡਲ ਕਰ ਰਹੇ ਨੈਣਾਂ ਨਾਲ ਆਪਣੇ ਸਦਾ ਚੜ੍ਹੇ ਸੂਰਜ ਗੁਰੂ ਨਾਨਕ ਦਾ ਦਰਸ਼ਨ ਪਾਇਆ। ਫੇਰ ਉਹ ਨੈਣਾਂ ਵਿੱਚ ਭਰ ਰਹੇ ਤ੍ਰੇਲ ਮੋਤੀ ਉਸ ਆਪਣੇ ਸਦਾ ਸੁਹਾਵੇਂ ਸੂਰਜ ਦੀ ਭੇਟਾ ਕੀਤੇ ਤੇ ਆਖਿਆ, ਸੁਹਾਣ ਤੇਰੀ ਕੁਦਰਤ। ਦਸ ਵੀ ਸੱਜਣ ਅੰਮ੍ਰਿਤ ਵੇਲੇ ਦੇ ਕੀਰਤਨ ਦਾ ਰਸ ਲੈਣ ਆਏ ਬੈਠੇ ਸਨ। ਮਰਦਾਨੇ ਦਾ ਇਹ ਆਵਾਜ਼ਾਂ ਸੁਣ ਕੇ ਸਭ ਦੇ ਨੈਣ ਕਟੋਰੇ ਖੁੱਲ੍ਹੇ। ਹਾਂ, ਦਰਸ਼ਨ ਪਿਆਸਿਆਂ ਨੈਣਾਂ ਵਿੱਚ ਦੇਦਾਰਿਆਂ ਦੇ ਨੂਰ ਜਲ ਨੇ ਵਾਸਾ ਪਾਇਆ। ਸਾਰੇ ਸੀਸ ਝੁੱਕ ਗਏ ਤੇ ਆਵਾਜ਼ ਆਈ, ਧੰਨ ਨਿਰੰਕਾਰ, ਧੰਨ ਨਿਰੰਕਾਰ। ਕੁਛ ਚਿਰ ਚੁੱਪ ਵਰਤੀ ਰਹੀ, ਫੇਰ ਸੋਹਣੇ ਲਵ ਖੁੱਲ੍ਹੇ ਇੱਕ ਸ਼ਬਦ ਦਾ ਉਚਾਰ ਹੋਇਆ ਤੇ ਕੁਛ ਸੋਹਣੇ ਵਾਕ ਦਾਤਾ ਜੀ ਦੇ ਮੂੰਹ ਨਿਕਲੇ ਤੇ ਸੁਣਨ ਵਾਲਿਆਂ ਦੇ ਕੰਨਾਂ ਥਾਣੀ ਲੰਘ ਕੇ ਦਿਲਾਂ ਵਿੱਚ ਜਾ ਸਮਾਏ।